ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਪਹਿਲਾ, ਕੁਚੱਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਕੁਚੱਜੀ ਅਮਾਵਨ ਡੋਸੜੇ, ਹਉ ਕਿਉ ਸਾਹੁ ਰਾਵਣ ਜਾਉ ਜੀਓ, ਇੱਕ ਦੂ ਇੱਕ ਚੜ੍ਹਦੀਆ ਕੌਣ ਜਾਣ ਮੇਰਾ ਨਾਉ ਜੀਓ, ਮਨ ਕੁਚੱਜੀ ਅਮਾਵਨ ਡੋਸੜੇ, ਹਉ ਕਿਉ ਸਾਹੁ ਰਾਵਣ ਜਾਉ ਜੀਓ, ਇੱਕ ਦੂ ਇੱਕ ਚੜ੍ਹਦੀਆ ਕੌਣ ਜਾਣ ਮੇਰਾ ਨਾਉ ਜੀਓ, ਜਿਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ, ਸੇ ਗੁਣ ਮੰਜ ਨਾ ਆਵਣੀ ਹਉ ਕੈ ਜੀ ਦੋਸ ਤਰਿਉ ਜੀਓ, ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਇੱਕ ਤੋ ਟੋਲ ਨਾ ਅੰਬੜਾ ਹਉ ਸਾਧ ਕੁਰਬਾਨ ਤੇਰਾ ਜਾਉ ਜੀਓ, ਸੋਈ ਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸਹਿ ਦਿੱਤੀ ਆ ਮੈਂ ਤਿੰਨ ਸਿਉ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਅੰਬਰ ਕੁੰਜਾਂ ਕੁਰਲੀਆਂ ਬਾਗ ਬਾਹੇਠੇ ਆਏ ਜੀਓ, ਸਾ ਧਨ ਚੱਲੀ ਸਾਹੂਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ, ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜੀਓ, ਤੈ ਸਹ ਨਾਲੋ ਮੁੱਤੀ ਆਸ ਦੁੱਖਾਂ ਕੂ ਧਰੀ ਆਸ ਜੀਓ, ਤੁਦ ਗੁਣਾ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੀ ਸੋਹਾਗਣੀ ਮੈਂ ਡੋਹਾਗਣਾ ਕਾਈ ਰਾਤ ਜੀਓ, ਤੁਦ ਗੁਣਾ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੀ ਸੋਹਾਗਣੀ ਮੈਂ ਡੋਹਾਗਣਾ ਕਾਈ ਰਾਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੰਡੋਤ ਬੰਦਨੇ ਅਨਕ ਵਾਰ ਸਰਬ ਕਲਾ ਸਮਰੱਥ, डोलन ते राखो प्रभु नानक दे कर हथ डोलन ते राखो प्रभु नानक दे कर हथ जुग जुग अटल तखत चबर छतर दे मालक गुरतगद्दी ते सुभाईमान सतगुरु दसा ही पातशाहियां ने प्रतख स्वरूप समुची लकाई दे सांझे रहबर धन गरीबनवाज साहिब श्री गुरु ग्रंथ साहिब जी महाराज सच्चे पातशाह जी की पवित्र गोदे अंदर दुनिया दे रूहानियत दे केंद्र सिखी दे सोमे सचखंड श्री हरिमंदर साहिब जी विखे गुरद्वारा मंजी साहिब दीवान हाल तो आ संगत जिथे सतगुरु की हजूरी च बैठ के पावन मुख वाक सरवण किया उथे चैनल के माध्यम राही घर देश विदेश अंदर बैठ के पावन सचखंड श्री हरिमंदर साहब जी तो अमृत वेले आए हुए मुख वाक श्री गुरबाणी के कीर्तन उपरंत नेता प्रति मुख वाक दी विचार आप संगत सरवण कर दियो धनता दे योग हो सतगुरु जी का जो अज पावन मुख वाक बख्शिश किया है इस दी विचार सरवण करन तो पहला समुची संगत बख्शो असीस गुरु बख्शी फतेह बुलाओ वाहिगुरु जी का खालसा वाहिगुरु जी की फतेह धन सतगुरु जाहर पीर जगत गुर बाबा साहिब श्री गुरु नानक देव साहिब जी महाराज जी का अमृतमई वचन सूही राग अंदर शहीदां दे सरताज धन श्री गुरु अर्जन देव साहिब जी महाराज सच्चे पातशाह जी ने सतगुरु श्री गुरु ग्रंथ साहिब जी महाराज सच्चे पातशाह जी दे पावन अंग 762 उपर अंकित कीता है। ये जो पावन शब्द है इसका सरलेख आप संगतां ने सरवण कीता कुचज्जी का भाव जिन्हू चज ना होवे जिस दे विच जीवन आचार शुभ गुण ना होवन इत्थे सतगुरु जी ने इस तो अगे एक पावन बचन होर शब्द उचारिया अगला शब्द जी का सरलेख महाराज ने रखिया सुचज्जी इस तो अगे सतगुरु महाराज सच्चे पातशाह जी ने तीसरा शब्द पंचम पातशाह जी ने उच्चारण किया गुणवंती कुचज्जी सिर सुचज्जी तीसरा गुणवंती कुचज्जी तो है भी जिदे विच जीवन आचरण जीवन जाण का चज आचार नहीं है जिहड़ी छुट्टड़ है दोहचारण है दोहागण है सुचज्जी जिहदे विच श्रेष्ठ चज ने शुभ गण हन गुणवंती जी दे विच प्रभु प्राप्ति दे गुण हैं। सतगुरु महाराज सच्चे पातशाह जी ने गुणवंती च उच्चारण किया जो दिसा गुरसिखड़ा तिस निव निव लागां पाए जियो आखा मिरथा जी की गुरसज्जन देह मिलाए जियो। सतगुरु महाराज सच्चे पातशाह जी ने वाहिगुरु दी प्राप्ति दे जिहड़े शुभ गुण ने वो शुभ गुणा वाली जीव रूपी स्त्री नूं सतगुरु जी ने गुणवंती किया। इत्थे पहला समझण दी लोड़ है ਸਤਿਗੁਰਾਂ ਨੇ ਪਾਵਨ ਸ਼ਬਦ ਰੂਪਕ ਅਲੰਕਾਰ ਦੇ ਵਿੱਚ ਉਚਾਰਿਆ, ਜਿਸ ਦੇ ਅੰਦਰ ਜਿਸ ਤਰ੍ਹਾਂ ਪ੍ਰਤੱਖ ਔਰਤ, ਪ੍ਰਤੱਖ ਇਸਤਰੀ ਅਤੇ ਪਤੀ ਹੁੰਦਾ, ਨਾਲ ਸਹੁਰੇ ਘਰ ਤੇ ਪੇਕੇ ਘਰ ਦੀ ਗੱਲ ਆਉਂਦੀ ਹੈ, ਉੱਥੇ ਇੱਥੇ ਵੀ ਰੂਪਕ ਅਲੰਕਾਰ ਦੁਆਰਾ ਸਤਿਗੁਰੂ ਮਹਾਰਾਜ ਜੀਵ ਰੂਪੀ ਇਸਤਰੀ, ਜਿੱਥੇ ਧਨ ਸ਼ਬਦ ਵਰਤਿਆ ਉੱਥੇ ਭਾਵ ਹੈ ਜੀਵ ਰੂਪੀ ਇਸਤਰੀ, ਜਿੱਥੇ ਸਹੁ ਸ਼ਬਦ ਵਰਤਿਆ ਉਹਦਾ ਭਾਵ ਹੈ ਪਤੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਅੰਦਰ ਉਹ ਵਾਹਿਗੁਰੂ ਅੱਗੇ ਆਪਣੇ ਔਗਣ ਦਰਸਾਉਂਦਿਆਂ ਹੋਇਆ ਉਹ ਵਾਹਿਗੁਰੂ ਦੇ ਪ੍ਰਾਪਤੀ ਦੀਆਂ ਜੋਦੜੀਆਂ ਅਰਦਾਸਾਂ ਕਰਨੀਆਂ ਸਾਨੂੰ ਸਿਖਾਲੀਆਂ ਨੇ। ਸੰਪਰਦਾ ਦੇ ਮਹਾਂਪੁਰਖ, ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਕਥਾ ਕਰਦਿਆਂ ਸ਼ਬਦ ਦੇ ਅੰਦਰ ਬਚਨ ਕੀਤੇ ਆ ਵੀ ਸ਼ਾਮ ਦੇ ਵਿੱਚ ਢਾਕੇ ਦੀ ਧਰਤੀ ਤੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਚਰਨ ਪਾਏ ਉੱਥੋਂ ਦੀ ਰਾਜੇ ਦੀ ਮਦਦ ਕਰਨ ਦੇ ਲਈ, ਅੱਜ ਵੀ ਸਤਿਗੁਰੂ ਦਾ ਅਸਥਾਨ ਉੱਥੇ ਸੰਗਤਾਂ ਦਰਸ਼ਨ ਕਰਦੀਆਂ ਨੇ, ਅੱਜ ਵੀ ਉੱਥੇ ਇਤਿਹਾਸ ਲਿਖਿਆ ਹੋਇਆ। ਉੱਥੇ ਇੱਕ ਨੂਰ ਸ਼ਾਹ ਨਾਮ ਦਾ ਫਕੀਰ ਸੀ ਜਿਹੜਾ ਬੜੇ ਤੰਤਰ ਮੰਤਰ ਜੰਤਰ ਜਾਣਦਾ ਸੀ। ਉਹ ਤੋਂ ਇੱਕ ਇਸਤਰੀ ਨੇ ਤੰਤਰ ਮੰਤਰ ਜੰਤਰ ਸਿੱਖੇ, ਉਹਦੀ ਚੇਲੀ ਹੋਣ ਕਰਕੇ ਉਹਦਾ ਨਾਮ ਵੀ ਉੱਥੇ ਨੂਰ ਸ਼ਾਹ ਜਾਦੂਗਰਨੀ ਪ੍ਰਸਿੱਧ ਹੋਇਆ। ਸਾਖੀਕਾਰ ਵੀ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਪਾਣੀ ਪੀਣ ਲਈ ਗਏ, ਉਸ ਇਸਤਰੀ ਨੇ ਆਪਣਾ ਤੰਤਰ ਮੰਤਰ ਜੰਤਰ ਚਲਾਇਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ ਐਸੀ, ਕਿਉਂਕਿ ਅਨੰਤ ਕਲਾ ਹੋਏ ਠਾਕੁਰ ਚੜ੍ਹੇ ਆ, ਕੋਈ 14 ਕਲਾ ਕੋਈ 16 ਕਲਾ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ। ਸਤਿਗੁਰੂ ਦਾ ਤਾਂ ਨਾਮ ਨਾਲ ਲੈਣ ਨਾਲ ਹੀ ਬਿਲਾਵਲ ਰਾਗ ਚ ਪੰਚਮ ਪਾਤਸ਼ਾਹ ਦੇ ਵਚਨ ਨੇ ਤੰਤ ਮੰਤਰ ਜੋ ਹੈ ਤੇ ਤੁਚਾਖ ਨਾ ਲੱਗਦਾ। ਜਿਹੜਾ ਗੁਰੂ ਦਾ ਮੰਤਰ ਗੁਰਮੰਤਰ ਮੂਲ ਮੰਤਰ ਜਪਦਾ, ਦੁਨੀਆਂ ਦੇ ਝੂਠੇ ਮੰਤਰ ਕੋਈ ਤੰਤਰ ਮੰਤਰ ਜੰਤਰ ਉਹਦੇ ਨੇੜੇ ਨਹੀਂ ਆ ਸਕਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਦੀ ਨਿਗਾਹ ਕੀਤੀ, ਉਹਨਾਂ ਦੇ ਸਾਰੇ ਤੰਤਰ ਮੰਤਰ ਸਭ ਫੇਲ ਹੋ ਗਏ। ਕਹਿੰਦੇ ਨੂਰ ਸਾਹਿਬ ਜਾਦੂਗਰਨੀ ਚੜ੍ਹ ਕੇ ਆਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਵੇਖ ਕੇ ਸ਼ਬਦ ਉਚਾਰਿਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਆਹ। ਜਦੋਂ ਕਹਿੰਦੇ ਪਾਤਸ਼ਾਹ ਸ਼ਬਦ ਉਚਾਰਨ ਲੱਗੇ, ਨੂਰ ਸ਼ਾਹ ਨੇ ਆਖਿਆ ਸੋਚਿਆ ਵੀ ਕਿਤੇ ਇਹ ਵੀ ਕੋਈ ਮੇਰੇ ਤੇ ਮੰਤਰ ਪੜ੍ਹ ਰਹੇ ਆ। ਉਹ ਆਪਣੇ ਮੰਤਰ ਪੜ੍ਹਨ ਲੱਗੇ, ਕਹਿੰਦੇ ਸਤਿਗੁਰੂ ਅੱਗੇ ਉਹਦੇ ਸਾਰੇ ਮੰਤਰ ਜਦੋਂ ਫੇਰ ਹੋ ਗਏ ਨਾ ਖਾਲੀ ਜੀ ਹੋ ਕੇ, ਮਹਾਰਾਜ ਅੱਗੇ ਸੱਚੇ ਪਾਤਸ਼ਾਹ ਅੱਗੇ ਨਿਮਰ ਹੋ ਗਏ, ਨਿਮਰਤਾ ਚ ਆ ਕੇ ਸਤਿਗੁਰੂ ਨੂੰ ਬੇਨਤੀਆਂ ਕਰਨ ਲੱਗੀ, ਮਹਾਰਾਜ ਅਸੀਂ ਤਾਂ ਸਾਰੀ ਉਮਰ ਪਰ ਪੁਰਖਾਂ ਨੂੰ ਬਸ ਕਰਨ ਲਈ ਤੰਤਰ ਮੰਤਰ ਜੰਤਰ ਕਰਦੀਆਂ ਰਹੀਆਂ, ਬਿਵਚਾਰਨਾ ਹੋ ਕੇ ਜੀਵਨ ਬਿਤਾਇਆ, ਹੁਣ ਕਿਰਪਾ ਕਰੋ, ਤੁਸੀਂ ਜਗਤ ਗੁਰੂ ਹੋ, ਸਭਨਾ ਦੇ ਸਾਂਝੇ ਗੁਰੂ ਹੋ। ਤਦ ਹੀ ਭਾਈ ਸਾਹਿਬ ਨੇ ਕਿਹਾ ਜਾਹਰ ਪੀਰ ਜਗਤ ਗੁਰ ਬਾਬਾ, ਤੁਸੀਂ ਜਾਹਰ ਕਲਾ ਪੀਰ ਹੋ, ਜਗਤ ਦੇ ਸਾਂਝੇ ਰਹਿਵਰ ਗੁਰੂ ਹੋ, ਮਹਾਰਾਜ ਸਾਡੇ ਤੇ ਤਰਸ ਕਰੋ। ਮਹਾਂਪੁਰਖਾਂ ਦਾ ਵਚਨ ਆ ਵੀ ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ, ਬਾਣੀ ਦਾ ਵਚਨ ਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੇ ਸਗਲ ਜਹਾਨਾ। ਇਹ ਉਪਦੇਸ਼ ਭਾਵੇਂ ਉੱਥੇ ਉਚਾਰਿਆ, ਇਹ ਇੱਕ ਵਿਚਾਰ ਹੈ ਗੁਰਸੰਗਤ ਜੀ, ਸਤਿਗੁਰੂ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਸਾਂਝਾ ਉਪਦੇਸ਼ ਬਖਸ਼ਦੀ ਹੈ, ਕਿਉਂਕਿ ਉਪਦੇਸ਼ ਚਾਹੇ ਵਰਨਾ ਕੋ ਸਾਂਝਾ ਮਹਾਰਾਜ ਨੇ ਕਿਹਾ। ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਜੋਦੜੀਆਂ ਕਰਦੇ ਹੋਏ ਜੀਵ ਦੇ ਔਗਣਾਂ ਦਾ ਜ਼ਿਕਰ ਕਰਦੇ ਆ। ਵੇਖੋ ਅਸੀਂ ਪਾਵਨ ਬਚਨ ਰੋਜ਼ ਅੰਮ੍ਰਿਤ ਵੇਲੇ ਹੁਕਮਨਾਮੇ ਤੋਂ ਪਹਿਲਾਂ सवैये पढ़ने वाले जिहड़े गुरसिख ने उन्हां दी रसना तों सरवण करदे आ हम आव गुण भरे एक गुण नाही अमृत सार बिखा बिख खाई माया मोह भरम पै भूले सुत दारा स्यों प्रीत लगाई। ये बचन असीं पढ़दे आ सुणदे आ उथे नाल असीं भाई गुरदास जी दे भी बचन पढ़दे आ हौ अपराधी गुनाहगार हौ बेमुख मंदा। गुरसंगत जी इहदा मतलब इह तां नहीं भाई गुरदास जी दे अंदर इह औगण सी किते भाई गुरदास जी आप तां नहीं चोर सी आप तां नहीं जुआरी सी उहनां ने साडे औगणां नूं दर्शाउंदिआं होइआ सानूं शुभ सिक्ख्या दित्ती वी बेनतियां इउं करो चोर जा जुआर हौं पर घर जो हुंदा निंदक दुष्ट हराम खोर ठग देश ठगंदा काम क्रोध मद लोभ मोह अहंकार करंदा विश्वास काती अकिरत काण मैं को न रखंदा सिमर मरीदा ढाडिया सतगुर बख्शंदा। ये साडे च औगण ने। एक विद्वान का कथन है गुण औगुण है सब विखा इन बिन जंत न कोई। जितने भी जीव ने सबना दे विच गुण भी हैगे आ ते औगुण भी हैगे आ। कई बारी गुण इन्ने हुंदे आ वी उहदा औगुण छिप जांदा। कई बारी औगुण इन्ना माड़ा हुंदा वी उहदे जिन्ने गुण ने सारे ढके जांदे। आपां वेखदे आ कोई शराबी है जिवें एक विद्वान का कथन है गलासों में जो डूबे फिर ना उभरे जिंदगानी में हजारों बह गए इन बोतलों के बंद पानी में। आपां वेखदे आ भावें किड्डे ही अहुदे दा मनुख है जो शराबी है शराब पी के महाराज बाणी च कहिंदे उहनूं सोझी नहीं रहिंदी ना अपने दी ना तराए दी। उहनूं इह नहीं पता लगदा वी मैं किथे बैठना किथे पैणा है। कई बार आपां फोटोआं वेखदे आ वी चंगे चंगे अहुदिआं दे लोग शराबी पी के इहो जिहीआं गंदिआं थावां ते जिथे मनुख खड़ोणा वी नहीं चंगा समझदा उत्थे लम्मे पए हुंदे आ कुत्ते मूंह चटदे आ। इह औगण ही आ ना। उज भावें लखां गुण होण पर माड़ा औगण ने सारे उहदे गुण ढक लए ने छुपा लए आ। सतगुरु महाराज सच्चे पातशाह जी अज सानूं सिखा रहे आ वी जिवें इक जीव इस्त्री अपनी सहुरे घर जांदी है पेके घर बचपन तो दी मां सहुरे घर रहण दे लई सुखी जीवण लई उहनूं चज आचार सिखाउंदी है उहनूं घर दे जिथे काम कार सिखाउंदी है उथे सहुरे घर दे विच जिस तरह रहना है बरतना है उह चज आचार मां सिखाउंदी है। जे मां आप छुट्टड़ है तां उस धी नूं की सिखावेगी। पता उदों लगदा जदों धी सहुरे घर जांदी है ते सहुरे घर जाके जे तां उह सुखी वसदी है उहदी मां नूं शाबास मिलदी है वी धन है इहदी मां जिहने इहनूं चंगे आचरण चंगे जीवन दीआं सिख्यावां दित्तियां। जे उह सहुरे घर जाके सुखी नहीं वसदी तां उहदी मां नूं नाल फिट लाउण तां पैंदियां। आम आपां समाज च वेखदे हां समाज दी गल है ਇਹਦੀ ਮਾਂ ਨੇ ਇਹਨੂੰ ਕੋਈ ਚੱਜ ਨਹੀਂ ਸਿਖਾਇਆ ਇਹਨੂੰ ਕੰਮ ਕਾਰ ਨਹੀਂ ਸਿਖਾਇਆ ਉੱਥੇ ਮਾਂ ਨੂੰ ਦੋਸ਼ ਦਿੱਤਾ ਜਾਂਦਾ ਹੈ। ਅੰਤਰੀਵ ਤੌਰ ਤੇ ਮਾਂ ਕੌਣ ਹੈ ਮਾਂ ਹੈ ਗੁਰੂ ਗੁਰਦੇਵ ਮਾਤਾ ਗੁਰਦੇਵ ਪਿਤਾ ਹੈ ਗੁਰਦੇਵ ਸਵਾਮੀ ਪਰਮੇਸ਼ੁਰ। ਜਦੋਂ ਪਰਲੋਕ ਰੂਪੀ ਸਹੁਰੇ ਘਰ ਜਾਣਾ ਕਿਉਂਕਿ ਬਾਣੀ 'ਚ ਕਹਿੰਦੀ ਹੈ ਨਾ ਸਭਨਾ ਸਹੁਰਾ ਵੰਝਣ ਹੈ ਸਭ ਮੁਕਲਾਵਣ ਹਾਰ। ਜਦੋਂ ਪਰਲੋਕ ਰੂਪੀ ਸਹੁਰੇ ਘਰ ਜਾਣਾ ਹੈ ਉੱਥੇ ਫਿਰ ਜਿਹੜਾ ਤਾਂ ਗੁਰੂ ਕਾ ਸਿੱਖ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਦੱਸੀ ਰਹਿ ਤੇ ਦੱਸੇ ਨਿਤਨੇਮ ਤੇ ਜੀਵਨ ਜਿਉਂਦਾ ਉਹਨੂੰ ਤਾਂ ਰੇ ਰੇ ਦਰਗਾ ਕਹਾ ਨਾ ਕੋ ਆਓ ਬੈਠ ਆਦਰ ਸੁਭ ਦਿਓ। ਉਹਨਾਂ ਦਾ ਇੰਨਾ ਮਾਣ ਸਤਿਕਾਰ ਹੁੰਦਾ ਉਹ ਤਾਂ ਭਗਤ ਜੀ ਦਾ ਜੀਵਨ ਪੜ੍ਹਦੇ ਆ ਭਾਈ ਗੁਰਦਾਸ ਦੀਆਂ ਵਾਰਾਂ ਚ ਉੱਥੇ ਤਾਂ ਫਿਰ ਜਾ ਕੇ ਰਾਜਾ ਜਨਕ ਜੀ ਜੈਸੇ ਹੋਰਨਾਂ ਦੀ ਵੀ ਬੰਦ ਖਲਾਸੀ ਕਰਾ ਦਿੰਦੇ ਆ। ਅਸੀਂ ਰੋਜ਼ ਪੜ੍ਹਦੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਜਿਨ੍ਹਾਂ ਨੇ ਮੁਸ਼ਕਤਾਂ ਕੀਤੀਆਂ ਪਰ ਲੋਕ ਰੂਪੀ ਸਹੁਰੇ ਘਰ ਚ ਸੁਖੀ ਵਸਣ ਦੀਆਂ ਉਹ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਲਦਿਆਂ ਦੀ ਵੀ ਛੁੱਟੀ ਮੁਕਤੀ ਹੋ ਜਾਂਦੀ ਹੈ ਜਿਹੜੇ ਸੰਗਤ ਕਰਨ ਵਾਲੇ ਆ ਬਚਨ ਮੰਨਣ ਵਾਲੇ ਆ ਤੇ ਜਿਹੜੇ ਸੰਸਾਰ ਦੇ ਅੰਦਰ ਰਹਿ ਕੇ ਪਖੰਡੀਆਂ ਦੇ ਕੋਲ ਮੜੀਆਂ ਮਸਾੜਾਂ ਜਿਨ੍ਹਾਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਜਿਤ ਕੀਤਾ ਸਾਨੂੰ ਸਤਿਗੁਰੂ ਮਹਾਰਾਜ ਨੇ ਕਿਹਾ ਨਾ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਤ ਨਯਨ ਇਸੇ ਵਚਨ ਵਿੱਚ ਸਤਿਗੁਰੂ ਜੀ ਨੇ ਕਿਹਾ ਭਾਈ ਕਿਸੇ ਨੇ ਵੀ ਗੋਰ ਨੂੰ ਮੜੀ ਨੂੰ ਮੱਠ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਕਿਸੇ ਨੇ ਕਬਰਾਂ ਤੇ ਨਹੀਂ ਮੱਥਾ ਟੇਕਣਾ ਪਰ ਅੱਜ ਅਸੀਂ ਜਦੋਂ ਵੇਖਦੇ ਹਾਂ ਸਭ ਤੋਂ ਵੱਧ ਜਿਹੜੇ ਭੇਖੀ ਨੇ ਅਸਲ ਸਿੱਖ ਨੇ ਜਿਹੜੇ ਸਿੱਖੀ ਨੂੰ ਬਦਨਾਮ ਕਰਨ ਵਾਲੇ ਆ ਉਹ ਭੇਖੀ ਇਹਨਾਂ ਪਖੰਡੀਆਂ ਕੋਲ ਜਾ ਰਹੇ ਆ ਉਹ ਭੇਖੇ ਭੇਖ ਸਿੱਖੀ ਦਾ ਧਾਰਨ ਕਰਦੇ ਆ ਉਹ ਤਾਂ ਇਉਂ ਆ ਜਿਵੇਂ ਕਲੰਗੀ ਵਾਲੇ ਨੇ ਆਨੰਦਪੁਰ ਚੋਜ ਵਰਤਾਇਆ ਸੀ ਗਿੱਦੜ ਦੇ ਸ਼ੇਰ ਦੀ ਖੱਲ ਪਾਤੀ ਸੀ ਵਾਹਿਗੁਰੂ ਗੜੇ ਦੇ ਸ਼ੇਰ ਦੀ ਖੱਲ ਪਾ ਦਿੱਤੀ ਸੀ ਪਤਾ ਉਹਦੇ ਲੱਗਿਆ ਜਦੋਂ ਰੂੜੀਆਂ ਦੇ ਮੂੰਹ ਮਾਰਨ ਲੱਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸ਼ੇਰ ਕਦੇ ਰੂੜੀਆਂ ਦੇ ਮੂੰਹ ਨਹੀਂ ਮਾਰਦਾ ਭਾਵੇਂ ਸਿੱਖੀ ਵਾਲਾ ਭੇਸ ਧਾਰਨ ਕੀਤਾ ਪਰ ਜਦੋਂ ਪਖੰਡੀਆਂ ਤੇ ਕਬਰਾਂ ਤੇ ਜਾ ਕੇ ਮੱਥੇ ਟੇਕਦਾ ਪਖੰਡੀਆਂ ਕੋਲ ਜਾਂਦਾ ਉਦੋਂ ਪਤਾ ਲੱਗ ਜਾਂਦਾ ਵੀ ਇਹ ਗੁਰੂ ਦਾ ਸਿੱਖ ਨਹੀਂ ਇਹ ਤਾਂ ਭੇਖੀ ਹੈ ਪਖੰਡੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਸਾਨੂੰ ਸਿੱਖਿਆ ਦੇ ਰਹੇ ਨੇ ਆਓ ਪ੍ਰਾਰੰਭ ਤਤ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਪਹਿਲਾ ਕੁਚੱਜੀ ਸੂਹੇ ਰਾਗ ਅੰਦਰ ਕੁਚੱਜੀ ਸਰਲੇਖ ਦੇ ਹੇਠ ਪਹਿਲੇ ਪਾਤਸ਼ਾਹ ਧੰਨ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਮਕਸਦ ਕਰਦੇ ਹਨ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਮੰਗਲ ਕਰਦੇ ਆ ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ ਉਸ ਇੱਕ ਸਰਬ ਦੇ ਪ੍ਰਕਾਸ਼ਕ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਸਤਿਗੁਰ ਪ੍ਰਸਾਦ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ
ਮਨ ਕੁਚੱਜੀ ਅਮਾਵਨ ਡੋਸੜੇ ਹਉ ਕਿਉ ਸਾਹ ਰਾਵਣ ਜਾਉ ਜੀਓ
ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਰੂਪ ਦੇ ਵਿੱਚ ਵਚਨ ਉਚਾਰਦੇ ਮਨ ਕੁਚੱਜੀ ਮਨ ਮੈਂ ਕੁਚੱਜੀ ਖੋਟੇ ਚੱਜ ਆਚਾਰ ਵਾਲੀ ਅਮਾਵਨ ਡੋਸੜੇ ਇਹ ਮੁਲਤਾਨੀ ਬੋਲੀ ਹੈ ਜਿਹੜੇ ਭਾਸ਼ਾ ਵਿਗਿਆਨੀ ਨੇ ਉਹਨਾਂ ਦੇ ਬਚਨ ਹੈ ਵੀ ਇਹ ਮੁਲਤਾਨੀ ਬੋਲੀ ਹੈ ਡੋਸੜੇ ਦਾ ਅਰਥ ਹੈ ਦੋਸ਼ ਅਮਾਵਣ ਦਾ ਅਰਥ ਸਮਾਉਂਦੇ ਨਹੀਂ ਮੇਰੇ ਵਿੱਚ ਮਿਆਉਂਦੇ ਨਹੀਂ ਮੇਰੇ ਚ ਇੰਨੇ ਔਗਣ ਨੇ ਮੇਰੇ ਜੀਵਨ ਵਿੱਚ ਇੰਨੇ ਐਬ ਨੇ ਇੰਨੇ ਦੋਸ਼ ਨੇ ਵੀ ਉਹ ਸਮਾ ਨਹੀਂ ਰਹੇ ਹਉ ਕਿਉਂ ਸਹ ਰਾਵਣ ਜਾਇਓ ਜੀਓ ਇੰਨੇ ਦੋਸ਼ਾਂ ਨਾਲ ਭਰੀ ਹੋਣ ਕਰਕੇ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦਾ ਆਨੰਦ ਕਿਵੇਂ ਮਾਣਾ ਉਹ ਮੇਰੀ ਅੰਤਕਰਨ ਰੂਪੀ ਸੇਜਾ ਤੇ ਕਿਵੇਂ ਆਵੇ ਹੁਣ ਘਰ ਵਿੱਚ ਜੇ ਔਰਤ ਇਸਤਰੀ ਇੱਕੋ ਹੀ ਔਗਣ ਵੇਖ ਲਈਏ ਵੀ ਜੀਭ ਤੋਂ ਮਿੱਠਾ ਨਹੀਂ ਬੋਲਦੀ ਹਰ ਸਮੇਂ ਭੈੜੇ ਬੋਲ ਅਪ ਸ਼ਬਦ ਬੋਲਦੀ ਹੋਵੇ ਘਰ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਦੂਸਰਾ ਜੇ ਔਗਣ ਆਵੇ ਹਰ ਸਮੇਂ ਉਹ ਦੂਸਰਿਆਂ ਤੇ ਦੋਸ਼ ਦੇਵੇ ਫਿਰ ਵੀ ਘਰ ਦਾ ਸੁੱਖ ਨਹੀਂ ਰਹਿੰਦਾ ਤੀਸਰਾ ਆਪਾਂ ਘਰਾਂ ਚ ਹਾਲਤ ਵੇਖੀਏ ਕਲਯੁਗ ਦਾ ਪੈਰਾ ਐਸਾ ਵੀ ਜੇ ਜੀਵ ਇਸਤਰੀ ਬੇਵਿਚਾਰਨ ਹੋ ਜਾਵੇ ਤਾਂ ਘਰ ਦੀ ਬਰਬਾਦੀ ਹੈ ਕਿਉਂਕਿ ਸਿਆਣਿਆਂ ਦਾ ਕਥਨ ਹੈ ਜੇ ਕਹਿੰਦੇ ਵੈਲਥ ਇਜ ਲੋਥ ਨਥਿੰਗ ਇਜ ਲੋਥ ਜੇ ਕਹਿੰਦੇ ਧਨ ਮਾਇਆ ਪਦਾਰਥ ਚਲੀ ਜਾਵੇ ਸਮਝ ਲਓ ਕੁਝ ਨਹੀਂ ਗਿਆ ਫਿਰ ਆ ਜਾਓ ਵੈਲਥ ਇਜ ਲੋਸ ਨਥਿੰਗ ਇਜ ਲੋਸ ਹੈਲਥ ਇਜ ਲੋਸ ਸਮਥਿੰਗ ਇਜ ਲੋਸ ਜੇ ਹੈਲਥ ਸਿਹਤ ਖਰਾਬ ਹੋ ਗਈ ਤਾਂ ਸਮਝ ਲਓ ਵੀ ਜ਼ਿੰਦਗੀ ਦੇ ਵਿੱਚ ਕੁਝ ਸੁੱਖ ਚਲਿਆ ਗਿਆ ਕੁਝ ਘਾਟਾ ਪੈ ਗਿਆ ਪਰ ਗੁਰਸੰਗਤ ਜੇ ਕਰੈਕਟਰ ਇਜ ਲੋਸ, ਐਵਰੀਥਿੰਗ ਇਜ ਲੋਸ। ਜੇ ਕਰੈਕਟਰ ਖਤਮ ਹੋ ਗਿਆ, ਆਚਰਣ ਤੋਂ ਗਿਰ ਗਏ, ਤਾਂ ਸਮਝ ਲਓ ਵੀ ਜ਼ਿੰਦਗੀ 'ਚ ਬਚੇ ਹੀ ਕੁਝ ਨਹੀਂ। ਤਾਂ ਹੀ ਤਾਂ ਬਚਨ ਹੈ, ਸੁਧ ਜਪਤੇ ਹਮ ਧਰੇ, ਬਚਨ ਗੁਰਦੇ ਹਮਾਰੇ, ਪੂਤੇ ਹੈ ਪ੍ਰਣ ਤੋਹੇ, ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸੰਗ ਨੇ ਨਿਤ ਤੁਮ ਵਢਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨਾ ਆਉਣਾ ਜਾਈ ਹੋ। ਸਤਿਗੁਰੂ ਦਾ ਸਾਨੂੰ ਹੁਕਮ ਹੈ ਪਰ ਤਨਗਾਮੀ ਨਹੀਂ ਹੋਣਾ, ਭਾਵੇਂ ਇਸਤਰੀ ਹੈ ਭਾਵੇਂ ਮਰਦ ਹੈ, ਤੇ ਜੇ ਵਿਵਚਾਰਨ ਹੈ ਜਿਹਨੂੰ ਦੁਹਾਗਣ ਕੇ ਹੈ, ਤਾਂ ਘਰ ਦੇ ਵਿੱਚ ਵੇਖ ਲਓ ਵੀ ਕੈਸੀ ਦਸ਼ਾ ਹੋਵੇਗੀ। ਘਰ ਦੇ ਜੇ ਕਿਸੇ ਪਾਸੇ ਮੂੰਹ ਵਿਖਾਉਣ ਜੋਗਰੇ ਨਹੀਂ, ਸਾਰਿਆਂ ਦੀ ਜ਼ਿੰਦਗੀ ਹਰਾਮ ਹੋ ਜਾਂਦੀ ਹੈ, ਖੁਆਰ ਹੋ ਜਾਂਦੀ ਹੈ। ਐ ਵਾਹਿਗੁਰੂ ਮੇਰੇ ਜੇ ਸਾਰੇ ਔਗਣ ਨੇ, ਧਰਮ ਦੇ ਜਿਹੜੇ 10 ਗੁਣ ਮੰਨੇ ਹਨ, ਖਿਮਾ, ਅਹਿੰਸਾ, ਦਇਆ, ਮ੍ਰਿਦ, ਸੱਤ ਬਚਨ ਤਪ ਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਦਾਨ, ਇਹ ਧਰਮ ਦੀਆਂ 10 ਨਿਸ਼ਾਨੀਆਂ, 10 ਚੈਨਣੇ ਜੀ ਜੇ ਦਸੇ ਨੇ, ਉਹ ਸਮਝ ਲਓ ਧਰਮੀ ਨਹੀਂ, ਧਰਮੀ ਨਹੀਂ ਹੈ। ਆਪਾਂ ਇੱਕੋ ਹੀ ਵੇਖ ਲਈਏ, ਜੇ ਮਿੱਠਾ ਕੋਈ ਬੋਲਦਾ ਜੇ ਸਾਰੇ ਸੋਭਾ ਕਰਦੇ ਆ, ਕਿਉਂਕਿ ਮਿੱਠ ਬੋਲਣਾ ਜੇ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੇ ਜੇ ਉਹ ਕਦੇ ਨਾ ਬੋਲਾ ਕੌਰਾ। ਇਹ ਸਾਰੇ ਜਿੰਨੇ ਗੁਣ ਨੇ ਵਾਹਿਗੁਰੂ ਦੇ ਗੁਣ ਨੇ, ਜਿਸ ਵੀ ਗੁਰਮੁਖ ਦੇ ਵਿੱਚ ਇੱਕ ਵੀ ਗੁਣ ਆ ਜਾਵੇ, ਵਾਹਿਗੁਰੂ ਦਾ ਇੱਕ ਗੁਣ ਵੀ ਜੀਵਨ 'ਚ ਧਾਰਨ ਕਰ ਲਵੇ, ਉਹਦੀ ਸੋਭਾ ਆਉਣ ਲੱਗ ਜਾਂਦੀ ਹੈ ਸੰਸਾਰ 'ਚ। ਪਰ ਇਹ ਵਾਹਿਗੁਰੂ ਮੇਰੇ 'ਚ ਸਾਰੇ ਦੋਸ਼ ਨੇ, ਸਾਰੇ ਔਗਣ ਹਨ, ਮੈਂ ਤੇਰੇ ਆਨੰਦ ਨੂੰ ਕਿਵੇਂ ਮਾਣਾ।
ਇੱਕ ਦੋ ਇੱਕ ਚੜ੍ਹਦੀ ਆ, ਕੌਣ ਜਾਣੈ ਮੇਰਾ ਨਾਉ ਜੀਓ।
ਐ ਪਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ, ਜਦੋਂ ਤੇਰੇ ਸੰਗਤ ਰੂਪੀ ਘਰ ਵਿੱਚ ਜਾਣਾ, ਤਾਂ ਤੇਰੇ ਜਿਹੜੇ ਗੁਰਮੁਖ ਰੂਪੀ ਜੀਵ ਰੂਪੀ ਇਸਤਰੀਆਂ ਨੇ, ਉਹ ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੀਆਂ ਨੇ। ਕੋਈ ਪਹਿਲੀ ਭੂਮਿਕਾ 'ਚ, ਕੋਈ ਦੂਜੇ 'ਚ, ਕੋਈ ਤੀਜੇ 'ਚ, ਸੱਤਵੀਂ ਭੂਮਿਕਾ ਤੱਕ ਉੱਚੀ ਤੋਂ ਉੱਚੀ ਅਵਸਥਾ ਵਾਲੀਆਂ ਨੇ। ਕੋਈ ਨਿਸ਼ਕਾਮ ਕਰਮ ਕਰਨ ਵਾਲਾ ਹੈ, ਕੋਈ ਉਪਾਸ਼ਨਾ ਕਰਨ ਵਾਲਾ ਹੈ, ਕੋਈ ਉਦੋਂ ਅੱਗੇ ਵਾਹਿਗੁਰੂ ਤੇਰਾ ਸਿਮਰਨ ਕਰਨ ਵਾਲਾ ਹੈ, ਉਦੋਂ ਅੱਗੇ ਕੋਈ ਗਿਆਨ ਵਾਲਾ ਹੈ, ਉਦੋਂ ਵੀ ਅੱਗੇ ਕੋਈ ਮਾਣ ਤੋਂ ਰਹਿਤ ਵੇਖਦੇ ਹਾਂ ਗਿਆਨ ਪਾ ਕੇ ਵੀ। ਕਈ ਵੈਰਾਗ ਵਾਲੇ ਨੇ, ਉਦੋਂ ਅੱਗੇ ਕਈ ਵਿਵੇਕ ਵਾਲੇ ਵੇਖਦੇ ਹਾਂ, ਫਿਰ ਕਈ ਖੱਟ ਸੰਪਤੀ ਵਾਲੇ, ਕੋਈ ਮੋਖ ਇੱਛਾ ਵਾਲਾ, ਫਿਰ ਅੱਗੇ ਤੋਂ ਅੱਗੇ ਬ੍ਰਹਮ ਗਿਆਨੀ ਵੇਖਦੇ ਹਾਂ। ਜਦੋਂ ਵੇਖਦੇ ਹਾਂ ਵਾਹਿਗੁਰੂ ਤੈਨੂੰ ਪਾਉਣ ਵਾਲੇ ਜਿਹੜੇ ਗੁਰਮੁਖ ਨੇ, ਗੁਰਮੁਖ ਰੂਪੀ, ਗੁਰਸਿੱਖ ਰੂਪੀ, ਜੀਵ ਰੂਪੀ ਇਸਤਰੀਆਂ, ਉਹ ਤਾਂ ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੀਆਂ ਨੇ, ਤੈਨੂੰ ਪਿਆਰ ਕਰਨ ਵਾਲੀਆਂ, ਜਿਹਨਾਂ ਨੂੰ ਤੂੰ ਭਾ ਜਾਂਦਾ, ਜਿਹਨਾਂ ਜਿਹੜੇ ਤੈਨੂੰ ਭਾਉਂਦੇ ਆ, ਇੱਕ ਤੋਂ ਇੱਕ ਚੜ੍ਹਦੀ ਅਵਸਥਾ ਵਾਲੇ ਨੇ, ਉੱਥੇ ਮੇਰਾ ਨਾਮ ਕੌਣ ਜਾਣਦਾ ਹੈ।
ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ।
ਅੰਬੀ ਦਾ ਅਰਥ ਅੰਬ, ਜਿਵੇਂ ਚਮਾਸਾ ਪੁਰਾਤਨ ਸਮੇਂ ਦੇ ਵਿੱਚ ਆ, ਚਾਰ ਮਹੀਨੇ ਜਦੋਂ ਅੱਤ ਦੀ ਗਰਮੀ ਹੁੰਦੀ, ਫਿਰ ਜਿੱਥੇ ਕਿਤੇ ਅੰਬ ਦੇ ਦਰਖਤ ਹੁੰਦੇ ਨਾ, ਲੋਕ ਅੰਬ ਦੇ ਬੂਟੇ ਥੱਲੇ, ਅੰਬ ਦੇ ਦਰਖਤ ਥੱਲੇ ਮੰਜਾ ਡਾਹ ਲੈਂਦੇ। ਇਹ ਅੰਬ ਦੀ ਉਦਾਹਰਣ ਮਹਾਰਾਜ ਨੇ ਤਾਂ ਦਿੱਤੀ ਹੈ, ਵਿਦਵਾਨਾਂ ਦਾ ਕਥਾ ਨਾ ਕਿਤੇ ਵੇਖਿਓ, ਅੰਬ ਦਾ ਜਿਹੜਾ ਦਰਖਤ ਆ ਨਾ, ਉਹਦੇ ਪੱਤੇ ਬੜੇ ਸੰਘਣੇ ਹੁੰਦੇ ਆ, ਇੰਨੇ ਕੁ ਸੰਘਣੇ ਹੁੰਦੇ ਆ ਵੀ ਜਿਵੇਂ ਹੋਰ ਦਰਖਤ ਦੀ ਸਾਂ ਆਪਾਂ ਵੇਖਦੇ ਹਾਂ ਡੱਬੇਦਾਰ ਹੁੰਦੀ ਆ, ਪੱਤਿਆਂ ਦੇ ਵਿੱਚ ਦੀ ਸੂਰਜ ਦੀ ਧੁੱਪ ਆ ਹੀ ਜਾਂਦੀ ਆ, ਪਰ ਅੰਬ ਦੀ ਸਾਂ ਇੰਨੀ ਸੰਘਣੀ ਹੁੰਦੀ ਆ, ਧੁੱਪ ਦੀ ਇੱਕ ਕਿਰਨ ਵੀ ਨਹੀਂ ਆਉਂਦੀ। ਦੂਜਾ ਵਿਦਵਾਨਾਂ ਨੇ ਮੰਨਿਆ ਵੀ ਜਿਹੜੀ ਅੰਬ ਦੀ ਸਾਂ ਹੈ, ਉਹ ਪਰਛਾਵਾਂ ਨਹੀਂ ਬਦਲਦੀ, ਇੰਨਾ ਸੰਘਣਾ ਦਰਖਤ ਹੁੰਦਾ, ਜਿੱਥੇ ਮੰਜਾ ਡਾਹ ਲਿਆ ਉੱਥੇ ਸਾਂ ਹੀ ਰਹੂ ਢਲਦੇ ਤੱਕ, ਮੰਜਾ ਚੁੱਕ ਕੇ ਦੂਜੇ ਪਾਸੇ ਨਹੀਂ ਕਰਨਾ ਪੈਂਦਾ। ਤੀਜਾ ਵਿਦਵਾਨ ਕਹਿੰਦੇ ਵੀ ਅੰਬ ਦੇ ਦਰਖਤ ਦੇ ਉੱਪਰ ਕੋਇਲ ਬੈਠਦੀ ਹੈ, ਠੰਡੀ ਹਵਾ ਚੱਲਦੀ ਆ, ਜਦੋਂ ਹਵਾ ਖਹਿ ਕੇ ਅੰਬ ਦੇ ਪੱਤਿਆਂ ਨਾਲ ਆਉਂਦੀ ਹੈ, ਹਵਾ ਠੰਡੀ ਲੱਗਦੀ ਹੈ, ਮਨੁੱਖ ਨੂੰ ਮੱਲੋ ਮੱਲੀ ਫਿਰ ਆਰਾਮ ਮਿਲਦਾ। ਤੇ ਕਹਿੰਦੇ ਕੋਇਲ ਖੱਟੀਆਂ ਅੰਬੀਆਂ ਖਾ ਕੇ ਮਿੱਠਾ ਬੋਲ ਬੋਲਦੀ ਹੈ, ਉਹਨੂੰ ਸੁਣ ਕੇ ਬਿਮਾਰ ਬੰਦੇ ਨੂੰ ਵੀ ਨੀਂਦ ਆ ਜਾਂਦੀ ਹੈ, ਆਰਾਮ ਮਿਲਦਾ। ਇੱਥੇ ਮਹਾਰਾਜ ਨੇ ਅੰਬ ਦੇ ਦਰਖਤ ਦੀ ਸ਼ਾਨ ਦਾ ਪ੍ਰਮਾਣ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਸਖੀ ਸਹਰਾਵੇ ਆ, ਜਿਨ੍ਹਾਂ ਗੁਰਸਿੱਖ ਰੂਪੀ ਸਖੀਆਂ ਨੇ, ਜੀਵ ਰੂਪੀ ਇਸਤਰੀਆਂ ਨੇ ਸਹਿਪਤੀ ਪਰਮੇਸ਼ਰ ਦਾ ਰਾਵਿਆ ਆਨੰਦ ਮਾਣਿਆ, ਉਹ ਤਾਂ ਮਾਨੋ ਅੰਬੀ ਸਾਵੜੀਏ ਜੀਉ, ਉਹ ਤਾਂ ਮਾਨੋ ਅੰਬ ਦੇ ਦਰਖਤ ਦੀ ਛਾਂ ਥੱਲੇ ਨੇ, ਕਿਉਂਕਿ ਗੁਰੂ ਦੀ ਸ਼ਰਨ ਅੰਬ ਦੇ ਦਰਖਤ ਦੀ ਛਾਂ, ਜੈਸੀ ਮਹਾਰਾਜ ਨੇ ਇੱਥੇ ਕਹੀ ਹੈ। ਗੁਰੂ ਦੀ ਸ਼ਰਨ ਚ ਪੈ ਜਾਓ ਤਾਤੀ ਬਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਦ ਬਣਾਈ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਪ੍ਰਭ ਕੀ ਸ਼ਰਨ ਸਗਲ ਭੈ ਲਾਥੀ ਦੁੱਖ ਬਿਨਸੀ ਸੁਖ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਸਿੱਖ ਸਖੀਆਂ ਨੇ ਗੁਰਮੁਖਾਂ ਨੇ ਤੇਰਾ ਆਨੰਦ ਨੂੰ ਮਾਣਿਆ ਆਨੰਦ ਪਾਇਆ, ਉਹ ਤਾਂ ਤੇਰੀ ਠੰਡੀ ਸੰਘਣੀ ਛਾਂ ਥੱਲੇ ਹਨ।
ਗੁਣ ਮੰਨ ਨਾ ਆਵਨੀ ਹਉ ਕੈ ਜੀ ਦੋਸਤ ਰਿਓ ਜੀਓ।
ਸਾਡੇ ਚ ਇੱਕ ਔਗਣ ਇਹ ਵੀ ਹੋਇਆ, ਜੇ ਘਰ ਵਿੱਚ ਕੋਈ ਦੁੱਖ ਆ ਜਾਵੇ ਅਸੀਂ ਪਹਿਲਾਂ ਰੱਬ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ ਵੀ ਅਸੀਂ ਰੱਬ ਦਾ ਕੀ ਮਾੜਾ ਕੀਤਾ ਸੀ, ਅਸੀਂ ਫਲਾਣੇ ਦਾ ਕੀ ਮਾੜਾ ਕੀਤਾ, ਸਾਡੇ ਆਹ ਹੋ ਗਿਆ, ਸਾਡੇ ਆਹ ਹੋ ਗਿਆ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਾਣਾ। ਇਹ ਤਾਂ ਜੀਵਨ ਦੇ ਵਿੱਚ ਜੇ ਸੁੱਖ ਦੁੱਖ ਮਿਲ ਰਹੇ ਹੈ ਇਹ ਤਾਂ ਸਾਡੇ ਕਰਮਾਂ ਦਾ ਫਲ ਹੈ, ਗੁਰੂ ਤਾਂ ਕਰਮ ਫਲਦਾਤਾ ਹੈ। ਜੇ ਆਪਾਂ ਛੱਡ ਕੇ ਗੁਰੂ ਦੀ ਸ਼ਰਨ ਚ ਪਵਾਂਗੇ ਤਾਂ ਗੁਰ ਕਾ ਸ਼ਬਦ ਕੱਟ ਕੋਟ ਕਰਮ, ਉਹ ਤਾਂ ਘੋਰ ਦੁੱਖਿਆਂ ਨਾਨਕ ਹੱਤਿਆਂ ਜਨਮ ਦਰਦਰੰ ਮਹਾਂ ਵਿਖਾਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜੇ ਗੁਰੂ ਦੀ ਸ਼ਰਨ ਚ ਗੁਰਮੰਤਰ ਜਪਾਂਗੇ, ਮਨ ਕਰਕੇ ਗੁਰੂ ਦੀ ਸ਼ਰਨ ਲੈ ਕੇ ਗੁਰੂ ਦਾ ਦਿੱਤਾ ਮੰਤਰ ਜਪਾਂਗੇ, ਵਾਹਿਗੁਰੂ ਗੁਰਮੰਤਰ ਮੂਲ ਮੰਤਰ ਬਾਣੀ ਦੇ ਅਭਿਆਸ ਕਰਾਂਗੇ, ਸੇਵਾ ਕਰਾਂਗੇ, ਤਾਂ ਮਹਾਰਾਜ ਕਹਿੰਦੇ ਸਾਰੇ ਦੁੱਖ ਇਉਂ ਸੜ ਜਾਣਗੇ ਜਿਵੇਂ ਲੱਕੜਾਂ ਦੇ ਢੇਰ ਨੂੰ ਇੱਕ ਚਿੰਗਾਰੀ ਸਾਰਨ ਲਈ ਸਵਾਹ ਕਰਨ ਲਈ ਸਮਰੱਥ ਹੈ। ਗੁਰੂ ਦਾ ਜਪਿਆ ਹੋਇਆ ਮੰਤਰ ਸਾਰੇ ਦੁੱਖ ਕੱਟ ਦਿੰਦਾ, ਕਸ਼ਟ ਕੱਟ ਦਿੰਦਾ, ਕਲੇਸ਼ ਕੱਟ ਦਿੰਦਾ, ਪਰ ਐ ਵਾਹਿਗੁਰੂ ਮੇਰੇ ਵਿੱਚ ਇਹ ਗੁਣ ਨਹੀਂ ਹੈ ਨਾ, ਇਹ ਜਿਹੜੇ ਗੁਣ ਨੇ ਸੇ ਗੁਣ ਮੰਝ ਨਾ ਆਵਣੀ, ਮੇਰੇ ਚ ਗੁਣ ਆ ਨਹੀਂ ਰਹੇ, ਨਾ ਮਿੱਠਾ ਬੋਲਣ ਦਾ, ਨਾ ਜਿਹੜੇ ਦਇਆ ਆਦਿਕ ਗੁਣ ਨੇ ਇਹ ਮੇਰੇ ਚ ਨਹੀਂ ਆ ਰਹੇ, ਇਸ ਕਰਕੇ ਮੈਂ ਕਿਸੇ ਨੂੰ ਕੀ ਦੋਸ਼ ਦੇਵਾਂ।
ਆ ਗੁਣ ਤੇਰੇ ਵਿਥੁਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ।
ਇਹਨਾਂ ਤੁਕਾਂ ਦਾ ਭਾਵ ਇਉਂ ਸਮਝ ਲਈਏ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਵੀ ਮੇਰੇ ਵਰਗਾ ਔਗੁਣਾਂ ਨਾਲ ਭਰਿਆ ਕੋਈ ਨੀ, ਤੇਰੇ ਵਰਗਾ ਗੁਣਾਂ ਦਾ ਧਾਰਨ ਵਾਲਾ ਕੋਈ ਨੀ, ਤੂੰ ਗੁਣਾਂ ਦਾ ਸਮੁੰਦਰ ਹੈ। ਕਿਆ ਗੁਣ ਤੇਰੇ ਬਿਥਰਾ, ਹੇ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਤੇਰੇ ਕਿਹੜੇ ਕਿਹੜੇ ਅਸੀਂ ਗੁਣਾਂ ਦਾ ਵਿਸਥਾਰ ਕਰੀਏ ਵਿਚਾਰ ਕਰੀਏ, ਤੇਰੇ ਤਾਂ ਇੱਕ ਗੁਣ ਦਾ ਵੀ ਪੂਰਨ ਤੌਰ ਤੇ, ਜੇ ਅਸੀਂ ਕਹੀਏ ਵੀ ਸਾਰੀ ਜ਼ਿੰਦਗੀ ਲਾ ਦੇਈਏ, ਭਗਤ ਜੀ ਦਾ ਬਚਨ ਆਉਂਦਾ ਨਾ ਵੀ ਸਾਰੀ ਧਰਤੀ ਨੂੰ ਕਾਗਜ਼ ਬਣਾ ਲਓ, ਸੱਤੇ ਸਮੁੰਦਰਾਂ ਦੇ ਜਲ ਨੂੰ ਸਿਆਹੀ ਮੰਨ ਲਓ, ਜਿਤਨੀ ਬਨਸਪਤੀ ਹੈ ਸਾਰੀ ਨੂੰ ਘੜ ਕੇ ਕਲਮਾਂ ਬਣਾ ਲਓ, ਪਰ ਫਿਰ ਵੀ ਹਰ ਜਸ ਲਿਖਣ ਨਾ ਜਾਏ, ਉਹ ਵਾਹਿਗੁਰੂ ਦਾ ਜਸ ਫਿਰ ਵੀ ਨਹੀਂ ਪੂਰਨ ਲਿਖਿਆ ਜਾ ਸਕਦਾ। ਮੈਂ ਕਹਿੰਦਾ ਸਾਰੀ ਵਿਚਾਰ ਤਾਂ ਕੀ, ਇਕੱਲੇ ਇੱਕ ਓੰਕਾਰ ਦੀ ਸਾਰੀ ਜ਼ਿੰਦਗੀ ਚ ਵਿਚਾਰ ਨਹੀਂ ਹੋ ਸਕਦੀ। ਇਉਂ ਹੀ ਵੇਖ ਲਈਏ ਇਸ ਸਮੇਂ ਦੁਨੀਆਂ ਦੇ ਕੋਨੇ ਕੋਨੇ ਜਿੱਥੇ ਗੁਰੂ ਘਰ ਨੇ ਦਿਨ ਰਾਤ ਕਥਾ ਕਹਾਣੀਆਂ ਹੋ ਰਹੀਆਂ ਨੇ, ਪਰ ਉਹਦੇ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਨਾ ਸਿਫਤਾਂ ਦਾ ਅੰਤ ਹੈ ਨਾ ਉਹਦੇ ਕੀਤੇ ਦਾ ਅੰਤ ਹੈ। ਇਸ ਲਈ ਹੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਨਾਮ ਨੂੰ ਲੈ ਕੇ, ਸਤਿਗੁਰੂ ਜੀ ਨੇ ਕਿਹਾ ਨਾ ਕਿਆ ਕਿਆ ਕਿੰਨਾ ਤੇਰਾ ਨਾਮ ਜੀਓ, ਕਿਹੜੇ ਕਿਹੜੇ ਨਾਮ ਨੂੰ ਲੈ ਕੇ ਮੈਂ ਤੇਰੇ ਗੁਣ ਗਾਵਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਗੁਰਮੁਖ ਕਹਿੰਦੇ ਹੈ ਨਾ ਵੀ ਮਾਰੂ ਰਾਗ ਜਿਹੜੇ ਪਰਮੇਸ਼ਵਰ ਦੇ ਨਾਮ, ਇਹਨਾਂ ਨੂੰ ਸੰਸਰ ਨਾਮਾ ਕਹਿੰਦੇ, ਬੇਅੰਤ ਨਾਮ ਉਹ ਵਾਹਿਗੁਰੂ ਦੇ ਉਚਾਰੇ ਆ, ਕਿਰਤਮ ਨਾਮ ਕਥੇ ਤੇਰੇ ਜਿਹੋ ਦਾ, ਸਤ ਨਾਮ ਤੇਰਾ ਪਰਾ ਪੂਰਵਲਾ। सतगुरु महाराज कहते हैं ना भी तेरे जेड़े नाम ने बेअंत ने अनंत हैं।
एक तो टोल ना अंबड़ा हो साधु कुर्बान तेरा जाओ जियो।
हे वाहिगुरु जेड़े तेरे बख्शे पदार्थ ने एक तो टोल जेड़े तेरे पदार्थ बख्शे है तेरिया दाता ने उन्हों का एक भी मुल नहीं पा सकते। हूं अखा किनिया मोलक नहीं जिन्हें अखा चलिया जाए उन्होंने पता है भी कि कीमत की है। हाथ ना हो पता भी की कीमत है। आ किसी ब्लड की लोड़ पै जाए खून की लोड़ पै जाए कि खून महंगा मिलता है कितने ऑक्सीजन कितने बंदे को लानी पै जाए। वेखो सारी जिंदगी किन्नी ऑक्सीजन असी लैने जी सह लें गैस ऑक्सीजन पर जब हॉस्पिटल कितने लोड़ पै जाए ऑक्सीजन का सिलेंडर लाने उदो फिर घर वाले ना दिल घटता भी पता नहीं किड्डा कबल बन जाऊ। वो वाहिगुरु ने किन्निया मोलक दातां दित्तियां एक भी दात दा असीं मुल नहीं तार सकते। सेख साधी जी दे जीवन च जेकर आउंदा है कहिंदे सेख साधी जी एक दिन मसीत दियां पौड़ियां कोल बैठे है मन च ख्याल आया भी अल्लाह खुदा सारी जिंदगी हो गई तेरी इबादत करदिआं नूं फिर भी पैरां ते नंगा है सिर ते सतरी ने तन ते चंगे कपड़े ने कोल दी एक मनुख घोड़ी ते चढ़िया नंगा चढ़िया लंघिया उहदे पैरां च कदमी जुत्ती तिले वाली जुत्ती पाई हुई सोहनी पोशाक पाई हुई ते सिर ते गुरसंगा जी उहदी छतरी लई हुई धुप तो बचण लई मन च वेख के ख्याल आया भी अल्लाह इहने कीड़ी तेरी इबादत कीती है। एक घोड़ी चढ़ने लई मिली हुई है पैर च पाउण लई जोड़े मिले है तन दे सोहने कपड़े है धुप तो बचण लई छतरी है मैनू की दिता। कहिंदे उहदी ऐसी खेड वरती उह पौड़ियां दे कोल एक मनुख आया जिहदियां लत्तां भी मरियां होईयां ने ते हथ भी नहीं कम करदे ਉਹ ਰਿੜਵਾ ਪੌੜੀ ਤੇ ਚੜ੍ਹਦਾ ਫੇਰ ਥੱਲੇ ਡਿੱਗ ਪੈਂਦਾ ਫੇਰ ਚੜ੍ਹਨ ਦੀ ਕੋਸ਼ਿਸ਼ ਕਰਦਾ ਮਸਾਂ ਮਸਾਂ ਪੌੜੀ ਚੜ੍ਹਦੇ ਹੈ ਸਾਰਾ ਤਨ ਘਿਸਰਕੇ ਸਿਰਕੇ। ਕਹਿੰਦੇ ਸੇਖ ਸਾਧੀ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਹਿੰਦੇ ਭਾਈ ਤੂੰ ਕੀ ਕਰਨ ਜਾ ਰਿਹਾ। ਕਹਿੰਦਾ ਅੱਲਾਹ ਦੀ ਇਬਾਦਤ ਕਰਨ ਲਈ ਨਮਾਜ਼ ਦਾ ਸਮਾਂ ਹੋ ਗਿਆ। ਸੇਖ ਸਾਧੀ ਜੀ ਦੇ ਮਨ ਦੇ ਵਿੱਚ ਤਲਖੀ ਸੀ ਗੁੱਸਾ ਆਇਆ ਹੋਇਆ ਸੀ ਮਿਹਣਾ ਮਾਰਨ ਲੱਗੇ। ਕਹਿੰਦੇ ਤੈਨੂੰ ਦਿੱਤਾ ਕੀ ਹੈ ਖੁਦਾ ਨੇ। ਕਹਿਣ ਲੱਗਿਆ ਸੇਖ ਸਾਧੀ ਸ਼ੁਕਰ ਕਰ ਰੱਬ ਦਾ ਮੇਰੇ ਲੱਤਾਂ ਹੈ ਨਹੀਂ ਮੇਰੇ ਬਾਹਾਂ ਨਹੀਂ ਕੰਮ ਕਰਦੀਆਂ ਮੈਂ ਘਿਸਰ ਘਿਸਰ ਕੇ ਇਬਾਦਤ ਕਰਨ ਜਾ ਰਿਹਾ ਤੈਨੂੰ ਤਾਂ ਸਭ ਕੁਛ ਦਿੱਤਾ ਤੂੰ ਫੇਰ ਵੀ ਨਾ ਸ਼ੁਕਰਾ ਹੋਇਆ ਕਿਰਤ ਘਣ ਬਣਦਾ। ਜੇ ਖੁਦਾ ਤੈਨੂੰ ਲੱਤਾਂ ਵੀ ਨਾ ਦਿੰਦਾ ਬਾਹਾਂ ਵੀ ਨਾ ਦਿੰਦਾ ਫਿਰ ਉਹਦੇ ਅੱਗੇ ਕੀ ਕਰ ਲੈਂਦਾ ਤੂੰ। ਪਰਮੇਸ਼ੁਰ ਨੇ ਮੈਨੂੰ ਅੱਖਾਂ ਤਾਂ ਦਿੱਤੀਆਂ ਨੇ ਸੁਣਨ ਲਈ ਕੰਨ ਤਾਂ ਦਿੱਤੇ ਆ ਮੈਨੂੰ ਰਸਨਾ ਤਾਂ ਦਿੱਤੀ ਆ ਬੋਲਣ ਲਈ ਸਰੀਰ ਬਾਕੀ ਤਾਂ ਕੰਮ ਕਰ ਰਹੇ ਆ ਜੇ ਇਹ ਵੀ ਨਾ ਦਿੰਦਾ ਤਾਂ ਕੀ ਕਰ ਲੈਂਦੇ। ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰ। ਅੱਜ ਸਾਡੀ ਵੀ ਦਸ਼ਾ ਇਹੋ ਹੀ ਹੈ ਕਿਤੇ ਕਹ ਮੇਰਾ ਸਨਮਾਨ ਕਰਨਹਾਰ ਤ੍ਰਿਣ ਜਾਣੈ। ਉਹ ਕਰਨਹਾਰ ਪਰਮੇਸ਼ੁਰ ਨੇ ਜਿਹੜੀਆਂ ਦਾਤਾਂ ਦਿੱਤੀਆਂ ਨੇ ਦਾਤ ਪਿਆਰੇ ਵਿਸਰਿਆ ਦਾਤਾਰਾ ਦਾਤਾਂ ਪਿਆਰੀਆਂ ਲੱਗਣ ਲੱਗ ਪਈਆਂ ਮਕਾਨ ਮਹਿਲ ਮਾੜੀਆਂ ਸੁੱਖ ਸੁਵਿਧਾਵਾਂ ਦੇ ਪਦਾਰਥ ਸਾਧਨ ਉਹਨਾਂ 'ਚ ਜੀਵਨ ਖਰਚਿਤ ਕਰ ਰਹੇ ਹਾਂ ਪਰ ਸਭ ਕੁਝ ਦੇਣ ਵਾਲਾ ਜਿਹੜਾ ਵਾਹਿਗੁਰੂ ਨੂੰ ਭੁਲਾ ਦਿੱਤਾ ਉਹਦਾ ਸਿਮਰਨ ਹੀ ਨਹੀਂ ਕਰਦੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਇੱਕ ਤਾਂ ਟੋਲ ਨਾ ਅੰਬੜਾ ਤੇਰੇ ਇੱਕ ਵੀ ਦਾਤ ਦੇ ਤੁਲ ਅਸੀਂ ਪੁੱਜ ਨਹੀਂ ਸਕਦੇ ਮੁੱਲ ਨਹੀਂ ਪਾ ਸਕਦੇ। ਹੇ ਵਾਹਿਗੁਰੂ ਸਦ ਕੁਰਬਾਨਾ ਤੇਰਾ ਜਾਓ ਜੀਓ ਮੈਂ ਤਾਂ ਤੈਥੋਂ ਕੁਰਬਾਨ ਬਲਿਹਾਰ ਸਦਾ ਸਦਾ ਜਾਂਦਾ ਹਾਂ।
ਕੋਈ ਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ
ਭਾਵੇਂ ਸੋਏ ਨਾ ਸੋਨਾ ਹੈ ਰੂਪਾ ਚਾਂਦੀ ਹੈ ਰੰਗੁਲਾ ਰੰਗ ਆਨੰਦ ਮਾਨਣ ਵਾਲੇ ਭੋਗ ਪਦਾਰਥ ਨੇ ਮੋਤੀ ਤੈ ਮਾਨਕ ਜੀਓ ਮੋਤੀ ਮਾਨਕ ਆਦਿਕ ਜਿਤਨੇ ਵੀ ਪਦਾਰਥ ਹਨ
ਇਹ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਉ ਲਾਇਆ ਚਿਤ ਜੀਓ
ਤੇਰੇ ਦਿੱਤੇ ਹੋਏ ਜਿਹੜੇ ਸੁੱਖ ਪਦਾਰਥ ਨੇ ਇਹਨਾਂ ਚ ਮੈਂ ਚਿੱਤ ਲਾ ਰੱਖਿਆ। दिन रात सवेर तो उठन तो लैके सौन तक ख्याल करना। जे मान लो 60 साल की उम्र है तो समझ लो भी उहदे विच 30 साल के दिन बन गए, 30 साल दियां रातां हो गई, सीधे ही 30 साल कढ़ दे भी असीं सौ के गवा लए। बाकी बचे जिहड़े 30 साल 5-7 साल बचपन के जिहड़े एवें गवा लए खेडां दे विच लग के, जवानी का समा आया विशे विकारां दे विच हंकार जाके लंघा दिते, समा किहड़ा बचिया। इसलिए महाराज सच्चे पातशाह जी कहिंदे हे वाहिगुरु तेरियां दित्तियां दातां विच चित ला के समा फजूल लंघा दिता है।
मंदर मिट्टी संदड़े पत्थर कीते रास जियो।
मंदर जिहड़े मकान किसे ने मिट्टी दे किसे ने पत्थरां दे, सतगुरु महाराज सच्चे पातशाह जी का वचन है भी असीं गहरी करके नीव खुदाई उपर मंडप छाए, मारकंडे ते कोह लुकाई जिन त्रिण धर मूंड बुलाए। मारकंडे ऋषि नालों तां नहीं किसी की लंबी उम्र अज तक होई। महाराज सच्चे पातशाह जी कहिंदे उन्हें सारी जिंदगी कानियां दा पूला बन के उन्हें सारी उम्र लंघा दित्ती, जे तत्तों की बरसात आउंदी तां सिर ते रख लैंदा नहीं थले वसा के बंदगी करी जांदा। महाराज सच्चे पातशाह कहिंदे असीं मकानां दे विच अद्धी अद्धी उम्र मकान च लंघा दिंदे आं। सतगुरु जी का वचन आउंदा ना पावन बाणी च असीं पढ़दे आं, अंतकाल जो मंदर सिमरै ऐसी चिंता मह जे मरै प्रेत जोन बल वाले अवतरै। जिन्हां दा चित इस पासे लग जांदा है क्योंकि जित लागो मन वासना अंत साई प्रगटानी, अंतले समय जिधर नूं वासना सुरत चली गई उही जूना च पैना पैना, उही अगले जन्म हो जाने है। महाराज सच्चे पातशाह कहिंदे साडा चित इन्हां वल लग रहा है।
इन्नी टोली भुली अस तिस कंत ना बैठी पास जियो।
इन्हां पदार्थां दे विच मैं सतैनू ही वाहिगुरु भुल गया, हे पति परमेश्वर तेरे कोल इक छिन भी नहीं बैठा। भगत कबीर जी का वचन कबीर घरी आधी हूं फुनियाद, भगतन सेठी गोष्ठी जो कीनो सो लाभ। एक घड़ी 24 मिनट की, अद्धी घड़ी 12 मिनट की, आधी हूं ते आद अद्धी तो अद्धी किन्नी हो गई 6 मिनट की। भगत जी कहते इन्ना ही समा गुरु कोल बहगा, जिस पास बैठे हैं सो लोक परलोक की शोभा मिलती है। गुरु कोल बैठे हैं संगत कीते हैं, पर असी देख लो भी दिन रात दे 24 घंटे च किन्ना क समा गुरु निमित कढ़दे आं, किन्नी क बाणी पढ़दे आं। सतगुरु महाराज इन्हां पदार्थां च भुल गया जीवन लंघा दिता, तेरे कोल इक छिण लई भी नहीं मैं आया।
अंबर कुंजा कुरलिया बग बैठे आए जियो।
अंबर आकाश भाव जिहड़ा सिर है, कूंजो कूंज काली हुंदी है भाव जिहड़े काले केस सी ओह कुरलियां भाव चलियां गईयां, बग बैठे आए जी ओह जिहड़े बगले चिट्टे केस ने ओह आ गए ने धौले आ गए आ। जां फिर अंबर कूंजा कुरलियां जिहड़ा अंतःकरण रूपी आकाश है इहदे अंदर ओह वाहिगुरु जिहड़े बग बैठे आए जी ओह काम क्रोध लोभ मोह हंकार रूपी बगले आ गए, इहदे विच सुभ गुण चले गए ने। हे वाहिगुरु मेरे जीवन रूपी आकाश दे विच औगुण ही औगुण आ गए हन।
धन चली साहुरै गया मोह देसी अगै जाए जियो।
हुण धौले आ गए ते काले चले गए। कई दा अमृत छकला भाई कहिंदे जी हजे थोड़े समय नूं छकांगे पहलां मुंडे दा विआह कर लईए, रिश्तेदार आउणगे खावां पीवांगे। पुछीदा भाई तेरी पिछे बचपन की अवस्था लंघ गई जवानी की अवस्था लंघ गई, हुण तां बढ़ेपे च आया उदों अगे तां मौत ही आउणी है, क्योंकि बाल जवानी और बिरध फोन तीन अवस्था जान बिरध पुणे तो अगे तो कुछ भी नहीं। सतगुरु महाराज सच्चे पातशाह कहिंदे फिर साह धन चली साहुर क्या मोह देसी अगा जाए जी। ਉਹ ਅੱਗੇ ਪਰਮੇਸ਼ਰ ਦੇ ਪਰਲੋਕ ਰੂਪੀ ਸਹੁਰੇ ਘਰ ਜਾ ਕੇ ਕੀ ਮੂੰਹ ਦਿਖਾਵੇਗੇ।
ਸੁੱਤੀ ਸੁੱਤੀ ਚਾਲ ਥੀਆ ਭੁੱਲੀ ਵਾਟੜੀ ਆਸ ਜੀਓ।
ਸੁੱਤੇ ਸੁੱਤੇ ਦੋ ਵਾਰੀ ਸ਼ਬਦ ਵਰਤਿਆ ਮਹਾਰਾਜ ਨੇ, ਬਾਲਪਨ ਚ ਤੇ ਫਿਰ ਜਵਾਨੀ ਅਵਸਥਾ ਚ। ਬਾਲਪਨ ਵੀ ਸੁੱਤਿਆਂ ਨਿਵੇਦਿਆ ਦੀ ਨੀਂਦ ਚ ਸੁੱਤਿਆਂ ਲੰਘਾ ਦਿੱਤੀ, ਜਵਾਨੀ ਵੀ ਲੰਘਾ ਦਿੱਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਝਾਲ ਉੱਥੀ ਆ, ਹੁਣ ਚਿੱਟੇ ਕੇਸਾਂ ਵਾਲਾ ਚਿੱਟਾ ਦਿਨ ਬਿਰਧ ਅਵਸਥਾ ਆ ਗਈ। ਇਹਦੇ ਵਿੱਚ ਵੀ ਅਸੀਂ ਉਹ ਵਾਹਿਗੁਰੂ ਦਾ ਮਾਰਗ ਭੁੱਲੇ ਹੋਏ ਹਾਂ, ਹਜੇ ਵੀ ਬੁਢੇਪੇ ਵਿੱਚ ਆ ਕੇ ਉਹ ਨਹੀਂ ਮਾਰਗ ਤੇ ਚੱਲੇ। ਆ ਵੇਖੀਦਾ ਪੈਲਸਾਂ ਦੇ ਵਿੱਚ ਲੋਕਾਂ ਤੇ ਸੁਣੀਦਾ ਵੀ ਚੰਗੀ ਚੰਗੀ ਉਮਰ ਵਾਲੇ, ਸਿਆਣੀ ਉਮਰ ਵਾਲੇ ਵੀ ਜਾ ਕੇ ਆਰਕੈਸਟਰਾ ਨਾਲ ਜਾ ਕੇ ਨੱਚਣ ਲੱਗ ਜਾਂਦੇ ਆ। ਉੱਥੇ ਫਿਰ ਵੇਖੋ ਜਿਹੜੇ ਬੱਚੇ ਨੇ ਉੱਥੇ ਉਹਨਾਂ ਨੂੰ ਸਿੱਖਿਆਵਾਂ ਦਿੰਦੇ ਆ, ਧੀਆਂ ਪੁੱਤਰ ਸਿੱਖਿਆਵਾਂ ਦਿੰਦੇ ਆ। ਉਹਨਾਂ ਬਾਬਤ ਮਹਾਰਾਜ ਕਹਿੰਦੇ ਸਾਰੀ ਉਮਰ ਲੰਘਾ ਲਈ, ਬਿਰਧ ਅਵਸਥਾ ਵੀ ਆ ਗਈ ਹੈ।
ਤੈ ਸਹਿ ਨਾਲੋ ਮੁਤੀ ਅਸ ਦੁੱਖਾਂ ਕੂ ਧਰੀ ਆਸ ਜੀਓ।
ਮੁਤੀ ਅਸ ਦਾ ਅਰਥ ਹੈ ਵਿਛੜੇ ਹੋਣ ਕਰਕੇ, ਵਾਹਿਗੁਰੂ ਤੈਥੋਂ ਮੈਂ ਵਿਛੜੇ ਹੋਈ ਹਾਂ, ਇਸ ਕਰਕੇ ਦੁੱਖਾਂ ਦੇ ਰਾਸ ਦੁੱਖਾਂ ਦਾ ਘਰ ਬਣ ਗਈ ਆ, ਦੁੱਖਾਂ ਦੀ ਪੂੰਜੀ ਮੈਨੂੰ ਪ੍ਰਾਪਤ ਹੋਈ ਹੈ। ਸੁੱਖ ਨਹੀਂ ਮਿਲੇ ਨਾ ਲੋਕ ਦੇ ਨਾ ਪਰਲੋਕ ਦੇ, ਕਿਉਂਕਿ ਜੈ ਤਨ ਬਾਣੀ ਵਿਛੜ ਜਾਏ ਜਾਂ ਪੱਕਾ ਰੋਗੀ ਬਿਲ ਲਾਏ, ਹਰ ਵਿਸਰਤ ਸਦਾ ਖੁਆਰੀ। ਤੈਥੋਂ ਵਿਛੜਨ ਕਰਕੇ ਵਾਹਿਗੁਰੂ ਦੁੱਖਾਂ ਦਾ ਘਰ ਬਣ ਗਏ ਹੈ।
ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ।
ਵਾਹਿਗੁਰੂ ਤੂੰ ਗੁਣਾ ਦਾ ਖਜ਼ਾਨਾ, ਤੇਰੇ ਸਾਰੇ ਗੁਣ ਨੇ, ਤੂੰ ਗੁਣਾ ਦਾ ਸਮੁੰਦਰ ਹੈ, ਮੇਰੇ ਵਿੱਚ ਸਾਰੇ ਅਵਗੁਣ ਨੇ, ਪਰ ਤੇਰੇ ਅੱਗੇ ਮੇਰੀ ਇੱਕ ਅਰਦਾਸ ਹੈ, ਤੇਰੇ ਅੱਗੇ ਇੱਕ ਬੇਨਤੀ ਜੋਦੜੀ ਹੈ।
ਅਬ ਰਾਤੀ ਸੋਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ।
ਹੇ ਵਾਹਿਗੁਰੂ ਤੇਰੇ ਜਿਹੜੀਆਂ ਸੁਹਾਗਣਾਂ ਹਨ, ਗੁਰਮੁਖ ਜੀਵ ਰੂਪੀ ਇਸਤਰੀਆਂ ਨੇ, ਗੁਰਸਿੱਖ ਹਨ, ਉਹ ਤਾਂ ਜੀਵਨ ਦੀਆਂ ਰਾਤਾਂ ਰੂਪੀ, ਜੀਵਨ ਦੀਆਂ ਅਵਸਥਾਵਾਂ ਰੂਪੀ ਰਾਤਾਂ ਦਾ ਆਨੰਦ ਮਾਣਦੀ ਹੈ। ਪਰ ਇਹ ਵਾਹਿਗੁਰੂ ਮੈਨੂੰ ਦੁਹਾਗਣ ਨੂੰ ਵੀ ਕਿਰਪਾ ਕਰ, ਮੈਨੂੰ ਵੀ ਇੱਕ ਅਵਸਥਾ ਦੀ ਦਾਤ ਬਖਸ਼, ਇੱਕ ਛਿਣ ਮੈਨੂੰ ਵੀ ਬਖਸ਼, ਇੱਕ ਘੜੀ ਮੇਰੇ ਤੇ ਵੀ ਕਿਰਪਾ ਕਰ, ਮੈਂ ਤੇਰੀ ਸੰਗਤ ਵਿੱਚ ਆਵਾਂ, ਮੈਂ ਤੇਰਾ ਸਿਮਰਨ ਕਰਾਂ, ਮੈਂ ਤੇਰੀ ਬਾਣੀ ਪੜ੍ਹਾਂ। ਸਤਿਗੁਰੂ ਅੱਗੇ ਅਰਦਾਸ ਕਰੀਏ, ਹੇ ਵਾਹਿਗੁਰੂ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ, ਤੂੰ ਕਿਰਪਾ ਕਰ, ਤੂੰ ਗੁਣਾਂ ਦਾ ਸਮੁੰਦਰ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ, ਦਇਆ ਕਰੋ ਕਿਸ ਮਿਹਰ ਉਤਾਵੋ ਡੁੱਬਦੇ ਪੱਥਰ ਤਾਰੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਗੁਰਸੰਗਤ ਜੀ ਖਿਮਾ ਕਰਨੀ, ਸ਼ਬਦ ਕੁਝ ਲਮੇਰਾ ਸੀ ਇਸ ਕਰਕੇ ਹੋਈਆਂ ਭੁੱਲਾਂ ਦੀ ਖਿਮਾ ਕਰਦੇ ਆ, ਬਖਸ਼ੋ ਸੀਸ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੋ ਜੀ।
ਤੁਧ ਗੁਣ ਮੈਂ ਸਭ ਅਵਗਣਾ ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੋਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।